ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੋਈ ਹੈ। ਮਸੰਦ ਸੇਲੀ ਟੋਪੀ ਲੈ ਕੇ ਆਏ, ਗੁਰਦੇਵ ਨੇ ਆਖਿਆ ਹੁਣ ਇਹਦਾ ਵੇਲਾ ਨਹੀਂ। ਨਮਸਕਾਰ ਕਰਕੇ ਸੇਲੀ ਟੋਪੀ ਖਜ਼ਾਨੇ ਚ ਖਜ਼ਾਨਚੀ ਨੂੰ ਸਾਂਭਣ ਵਾਸਤੇ ਤੋਸ਼ੇ ਖਾਨੇ ਚ ਰੱਖਣ ਨੂੰ ਦੇ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਪਹਿਲੀ ਰੀਤ ਵੀ ਤੁਹਾਡੀ ਚਲਾਈ ਸੀ, ਹੁਣ ਨਵੀਂ ਵੀ ਤੁਸੀਂ ਚਲਾਉਣੀ ਆ ਸ਼ਸਤਰਧਾਰੀ ਹੋਣ ਦੀ, ਇਹ ਵੀ ਤੁਹਾਡੀ ਖੇਡ ਹੈ। ਮਹਾਰਾਜ ਜਿਵੇਂ ਤੁਹਾਡੀ ਗੱਤ ਤੁਹਾਨੂੰ ਭਾਵੇ ਤਿਵੇਂ ਆਪ ਕਰੋ। ਮਾਤਾ ਗੰਗਾ ਜੀ ਦੇ ਕੋਲ ਜਾ ਕੇ ਮਸੰਦਾ ਨੇ ਬੇਨਤੀ ਕੀਤੀ, ਮਾਤਾ ਜੀ ਤੁਰਕਾਂ ਦਾ ਰਾਜ ਬੜਾ ਬਲੀ ਹੈ, ਉਹਨਾਂ ਦੇ ਸਾਹਮਣੇ ਸਾਡੀ ਕੀ ਪੇਸ਼ ਜਾ ਸਕਦੀ ਹੈ, ਨਾ ਸਾਡੇ ਕੋਲ ਰਾਜ ਹੈ, ਨਾ ਸਾਡੇ ਕੋਲ ਫੌਜਾਂ ਨੇ, ਨਾ ਇੰਨਾ ਧਨ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਣ ਕੀਤਾ ਵੀ ਨਾ ਮਲੇਛਾਂ ਨਾਲ ਯੁੱਧ ਕਰਨੇ ਆ, ਚੰਦੂ ਨੂੰ ਮਾਰਨ ਦਾ ਪ੍ਰਣ ਕੀਤਾ। ਬਾਦਸ਼ਾਹ ਵੀ ਬੜਾ ਬਲਵਾਨ ਹੈ, ਚੰਦੂ ਵੀ ਬੜਾ ਬਲਵਾਨ ਹੈ, ਮਾਤਾ ਜੀ ਕਿਵੇਂ ਉਹਨਾਂ ਨਾਲ ਲੜਾਈ ਹੋਵੇਗੀ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾਓ ਕਿ ਉਹ ਸ਼ਾਂਤੀ ਨਾਲ ਬਹਿ ਕੇ ਭਗਤੀ ਦਾ ਉਪਦੇਸ਼ ਦੇਣ, ਇਹ ਜੰਗ ਯੁੱਧ ਦਾ ਖਿਆਲ ਛੱਡ ਦੇਣ, ਸ਼ਸਤਰਾਂ ਦਾ ਖਿਆਲ ਛੱਡ ਦੇਣ। ਮਸੰਦਾ ਨੇ ਜਦੋਂ ਇਹ ਬੇਨਤੀ ਮਾਤਾ ਜੀ ਨੂੰ ਕੀਤੀ, ਮਾਤਾ ਜੀ ਨੇ ਆਖਿਆ ਇਹ ਤਾਂ ਉਹਨਾਂ ਦੀ ਮੌਜ ਹੈ, ਕਰਾਮਾਤੀ ਸਾਹਿਬ ਨੇ, ਉਹ ਕੁਝ ਵੀ ਕਰ ਸਕਦੇ ਆ, ਜੇ ਫੌਜ ਨਹੀਂ ਤਾਂ ਵੀ ਲੜ ਸਕਦੇ ਆ, ਉਹ ਤਾਂ ਕੀੜੀ ਚ ਇੰਨੀ ਤਾਕਤ ਪੈਦਾ ਕਰ ਸਕਦੇ ਆ ਵੀ ਕੀੜੀ ਕਰੋੜਾਂ ਲਸ਼ਕਰਾਂ ਨੂੰ ਸਾੜ ਕੇ ਸਵਾਹ ਕਰ ਸਕਦੀ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ, ਨਿੱਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਉਹ ਤਾਂ ਇਹੋ ਜਿਹੇ ਦਾਤੇ ਨੇ, ਜੇ ਇੱਕ ਕੀੜੀ ਨੂੰ ਇੰਨਾ ਤਾਣ ਬਖਸ਼ ਦੇਣ, ਕੀੜੀ ਲਸ਼ਕਰਾਂ ਨਾਲ ਲੜ ਕੇ ਉਹਨਾਂ ਨੂੰ ਸਵਾਹ ਕਰ ਸਕਦੇ। ਪਰ ਫਿਰ ਵੀ ਤੁਸੀਂ ਕਿਹਾ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ, ਜਦੋਂ ਮਹਿਲਾਂ ਚ ਆਉਣਗੇ ਮੈਂ ਉਹਨਾਂ ਨਾਲ ਗੱਲਬਾਤ ਕਰਾਂਗੀ। ਏਦਾਂ ਮਸੰਦਾਂ ਨੂੰ ਧੀਰਜ ਦੇ ਕੇ ਮਾਤਾ ਜੀ ਨੇ ਤੋਰਿਆ। ਮਨ ਚ ਵੈਰਾਗ ਹੈ ਮਾਤਾ ਜੀ ਦੇ, ਗੁਰੂ ਅਰਜਨ ਦੇਵ ਸਾਹਿਬ ਦੀ ਬਿਰਹਾ ਦਾ, ਵਿਛੋੜੇ ਦਾ। ਆਓ, ਸ੍ਰੀ ਅਕਾਲ ਬੂੰਗੇ ਦੀ ਰਚਨਾ ਹੋ ਰਹੀ ਹੈ। ਖਾਲਸੇ ਪੰਥ ਦਾ ਮਹਾਨ ਤਖ਼ਤ, ਪਹਿਲਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਚ ਰਹੇ ਨੇ। ਇਹ ਸਾਡੀ ਖਾਲਸਾ ਜੀ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਸਾਡੀ ਸ਼ਕਤੀ ਦਾ ਪ੍ਰਗਟਾਵਾ, ਸ਼ਕਤੀ ਦਾ ਜਿਹੜਾ ਪ੍ਰਸਾਰ ਤੇ ਪ੍ਰਚਾਰ ਹੈ ਉਹ ਸ੍ਰੀ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸੁਪਰੀਮ ਪਾਵਰ ਹੈ, ਤਾਕਤ ਹੈ, ਜਿੱਥੇ ਬੈਠ ਕੇ ਸਮੁੱਚੇ ਖਾਲਸੇ ਪੰਥ ਦੇ ਮਤੇ ਪਕਾਏ ਜਾਂਦੇ ਹਨ, ਖਾਲਸੇ ਪੰਥ ਦੀ ਰੋਹ ਰੀਤ ਬਣਾਈ ਜਾਂਦੀ ਹੈ, ਪੰਥ ਦੀ ਮਰਿਆਦਾ ਬਣਾਈ ਜਾਂਦੀ ਹੈ, ਖਾਲਸੇ ਪੰਥ ਵਾਸਤੇ ਮਤੇ ਪਾਸ ਕੀਤੇ ਜਾਂਦੇ ਹੈ। ਐਸਾ ਮਹਾਨ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਜੀ ਰਚ ਰਹੇ ਨੇ, ਜਿਸ ਦੀ ਛਾਂ ਥੱਲੇ ਸਮੁੱਚੇ ਖਾਲਸੇ ਪੰਥ ਨੇ ਇਕੱਤਰ ਹੋਣਾ, ਸਮੁੱਚੇ ਸਿੱਖਾਂ ਨੇ ਲਾਮਬੰਦ ਹੋਣਾ। ਕਿਉਂਕਿ ਜਿਹੜੀਆਂ ਕੌਮਾਂ ਕਿਸੇ ਇੱਕ ਕੇਂਦਰ ਦੇ ਉੱਤੇ ਲਾਮਬੰਦ ਨਹੀਂ ਹੁੰਦੀਆਂ, ਖਿੰਡੀਆਂ ਹੁੰਦੀਆਂ, ਆਪੋ ਧਾਪੀ ਪਈ ਹੁੰਦੀ ਹੈ, ਸਭ ਆਪੋ ਆਪਣੀਆਂ ਮਰਜ਼ੀਆਂ ਕਰਦੇ ਹੋਣ, ਉਹ ਕੌਮਾਂ ਸੰਸਾਰ ਦੇ ਸਮੇਂ ਵਿੱਚ ਨਕਸ਼ੇ ਵਿੱਚ ਬਹੁਤਾ ਸਮਾਂ ਨਹੀਂ ਰਹਿੰਦੀਆਂ। ਜਿਹੜੀਆਂ ਕੌਮਾਂ ਆਪਣੇ ਇੱਕ ਤਖ਼ਤ ਦੇ ਉੱਤੇ, ਕੇਂਦਰ ਦੇ ਉੱਤੇ ਕੇਂਦਰ ਬਿੰਦੂ ਹੋ ਕੇ ਰਹਿੰਦੀਆਂ ਹਨ, ਔਰ ਇੱਕ ਨਿਸ਼ਾਨ ਸਾਹਿਬ ਥੱਲੇ, ਇੱਕ ਤਖ਼ਤ ਥੱਲੇ ਆਣ ਕੇ ਇਕੱਤਰ ਹੁੰਦੀਆਂ ਹਨ, ਉਹ ਕੌਮਾਂ ਏਕਤਾ ਨਾਲ ਆਪਣੇ ਰਾਜ ਭਾਗ ਸਥਾਪਿਤ ਕਰ ਲੈਂਦੀਆਂ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਤਨੀ ਸਿੱਖ ਪੰਥ ਦੀ ਖਿੰਡੀ ਹੋਈ ਤਾਕਤ ਸੀ ਉਹਨੂੰ ਇੱਕ ਜਗ੍ਹਾ ਤੇ ਸਮੇਟਣ ਵਾਸਤੇ ਸ਼ਕਤੀ ਦੇ ਮਹਾਨ ਕੇਂਦਰ ਦੀ ਰਚਨਾ ਕਰਨੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਪੀਰੀ ਦੇ ਸਿਧਾਂਤ ਦੇ ਨਾਲ ਨਾਲ ਮੀਰ ਦਾ ਸਿਧਾਂਤ ਪੀਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਝਲਕਦੀ ਹੈ, ਔਰ ਮੀਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਝਲਕਦੀ ਹੈ। ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋਵੇਂ ਤਲਵਾਰਾਂ ਗਾਤਰੇ ਧਾਰਨ ਕੀਤੀਆਂ ਨੇ। ਮੀਰੀ ਤੇ ਪੀਰੀ ਦਾ ਮਹਾਨ ਸੰਕਲਪ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਨੂੰ, ਆਪਣੇ ਪੰਥ ਨੂੰ, ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਵਹਿਰ ਆਨੰਦ ਬਿਲੰਦ ਕਰ, ਸ੍ਰੀ ਹਰਿ ਗੋਬਿੰਦ ਚੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਜਦੋਂ ਦਸਤਾਰ ਬੰਦੀ ਹੋਈ, ਦੀਵਾਨ ਦੀ ਸਮਾਪਤੀ ਹੋਈ, ਸਾਰੀਆਂ ਸੰਗਤਾਂ ਦੇ ਹਿਰਦਿਆਂ ਚ ਆਨੰਦ ਵਰਤਾਇਆ। ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਸੁੰਦਰ ਮੰਦਰ ਕੋ ਗਏ ਮੁਖ ਮਨਿੰਦ ਅਰਬਿੰਦ।
ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰਦੇਵ ਜੀ ਆਪਣੇ ਸੋਹਣਿਆਂ ਮਹੱਲਾਂ ਚ ਗੁਰੂ ਕੇ ਮਹਿਲਾਂ ਚ ਆਏ ਹਨ। ਐਸੇ ਸਤਿਗੁਰੂ ਜਿਨ੍ਹਾਂ ਦਾ ਮੁਖ ਮੰਡਲ ਕਮਲ ਦੇ ਫੁੱਲ ਵਾਂਗੂ ਸੁੰਦਰ ਖਿੜਿਆ ਹੋਇਆ ਹੈ।
ਚੌਪਾਈ ਜਨਨੀ ਕੋ ਪਿਖ ਮਸਤਕ ਟੇਕਾ।
ਜਦੋਂ ਮਹਿਲਾਂ ਚ ਆਏ ਤੇ ਸਤਿਕਾਰਯੋਗ ਮਾਤਾ ਜੀ ਦੇ ਦਰਸ਼ਨ ਕੀਤੇ। ਮਾਤਾ ਜੀ ਨੂੰ ਬੜੇ ਅਦਬ ਨਾਲ ਦਸਤਾਰ ਬੰਦੀ ਤੋਂ ਬਾਅਦ ਮਹਿਲਾਂ ਚ ਆਏ ਨੇ ਤੋ ਮਾਤਾ ਜੀ ਨੂੰ ਬੜੇ ਅਦਬ ਨਾਲ ਸਤਿਗੁਰੂ ਜੀ ਨੇ ਸੀਸ ਝੁਕਾ ਕੇ ਮੱਥਾ ਟੇਕਿਆ।
ਨਿਕਟ ਬੈਠ ਗਏ ਜਲਦ ਬਵੇਕਾ।
ਬਵੇਕ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਦੇ ਪਾਸ ਸੋਹਣਾ ਪਲੰਘਾ ਲੱਗਾ ਸੀ, ਉਸ ਪਲੰਘੇ ਦੇ ਉੱਤੇ ਬੈਠ ਗਏ।
ਕਰ ਦੁਲਾਰ ਗੰਗਾ ਕਰ ਫੇਰਾ।
ਮਾਤਾ ਜੀ ਨੇ ਬੜਾ ਦੁਲਾਰ ਕਰਦਿਆਂ, ਬੜਾ ਪ੍ਰੇਮ ਕਰਦਿਆਂ ਆਪਣੇ ਲਾਲ ਦੇ ਮੁਖ ਮੰਡਲ ਤੇ ਹੱਥ ਫੇਰਿਆ, ਸਿਰ ਤੇ ਹੱਥ ਫੇਰਿਆ।
ਰਿਧੀ ਸਨੀ ਅਛੀ ਵਡੇਰਾ।
ਮਾਤਾ ਜੀ ਦੇ ਹਿਰਦੇ ਚ ਆਪਣੇ ਸਾਹਿਬਜ਼ਾਦੇ ਪ੍ਰਤੀ ਮਹਾਨ ਮੋਹ ਪ੍ਰੇਮ ਭਾਵਨਾ ਪ੍ਰੇਮ ਵੀ ਜਾਗਿਆ ਹੈ, ਕਿਉਂਕਿ ਇਹ ਵਤਸ਼ਲ ਪ੍ਰੇਮ ਹੈ, ਮਾਤ ਵਤਸ਼ਲ ਪ੍ਰੇਮ ਹੈ। ਉਹ ਪ੍ਰੇਮ ਮਾਤਾ ਜੀ ਦੇ ਹਿਰਦੇ ਚ ਵਧਿਆ ਹੈ।
ਹੀ ਸੁਤ ਅਬ ਅਲੰਬ ਸਭ ਕੇਰੇ।
ਮਾਤਾ ਜੀ ਨੇ ਉਹੀ ਬੇਨਤੀ ਕੀਤੀ ਜਿਵੇਂ ਮਸੰਦ ਕਹਿ ਗਏ ਸਨ। ਕਹਿਣ ਲੱਗੇ, ਹੇ ਪੁੱਤਰ, ਹੁਣ ਤੁਸੀਂ ਸਾਡੇ ਸਾਰਿਆਂ ਦੇ ਆਸਰਾ ਹੋ, ਸਾਡੇ ਸਭ ਲਈ ਟੇਕ ਤੇ ਆਸਰਾ ਤੁਸੀਂ ਹੋ।
ਸਿੱਖ ਸੰਗਤ ਹਮ ਤੁਮ ਦਿਸ਼ ਹੇਰੇ।
ਕਿੰਨੀਆਂ ਸਿੱਖ ਸੰਗਤਾਂ ਨੇ, ਸਭ ਦੀ ਨਿਗਾਹ ਤੁਹਾਡੇ ਤੇ ਹੈ, ਸਭ ਤੁਹਾਡੇ ਵੱਲ ਹੀ ਵੇਖ ਰਹੇ ਨੇ, ਸਭ ਦੀ ਟੇਕ ਸਭ ਦਾ ਆਸਰਾ ਤੁਸੀਂ ਹੋ।
ਨਹੀਂ ਆਪ ਗਰ ਸੇਲੀ ਮੇਲੀ।
ਮਸੰਦ ਆਏ ਸਨ, ਉਹਨਾਂ ਨੇ ਦੱਸਿਆ ਕਿ ਤੁਸੀਂ ਗਲ ਦੇ ਵਿੱਚ ਸੇਲੀ ਨਹੀਂ ਪਾਈ, ਜਿਹੜੀ ਉੱਨ ਦੀ ਮਾਲਾ ਹੁੰਦੀ ਸੇਲੀ, ਉਹ ਆਪ ਜੀ ਨੇ ਕੰਠ ਦੇ ਵਿੱਚ ਧਾਰਨ ਨਹੀਂ ਕੀਤੀ।
ਰੀਤ ਬਡਨ ਕੀ ਕਿਉਂ ਕਰ ਪੇਲੀ।
ਸਾਹਿਬਜ਼ਾਦਾ ਜੀ, ਲਾਲ ਜੀ, ਇਹ ਦੱਸੋ ਤੁਸੀਂ ਇਹ ਵੱਡਿਆਂ ਦੀ ਰੀਤ ਕਿਵੇਂ ਛੱਡ ਦਿੱਤੀ। ਵੱਡੇ ਤਾਂ ਏਦਾਂ ਇਸ ਰੀਤ ਨੂੰ ਧਾਰਦੇ ਸਨ, ਗਲ ਵਿੱਚ ਸੇਲੀ ਪਾਉਂਦੇ ਸੀ, ਆਪ ਜੀ ਨੇ ਸੇਲੀ ਨਹੀਂ ਪਾਈ, ਵੱਡਿਆਂ ਦੀ ਇਸ ਰੀਤ ਨੂੰ ਕਿਉਂ ਹਟਾਇਆ।
ਚੰਦੂ ਪਾਤ ਕੀ ਅਧਿਕ ਵਿਰੋਧੀ।
ਲਾਲ ਜੀ, ਚੰਦੂ ਬੜਾ ਪਾਪੀ ਹੈ, ਗੁਰੂ ਘਰ ਦਾ ਬਹੁਤ ਵੱਡਾ ਵਿਦਰੋਹੀ ਹੈ, ਵਿਰੋਧ ਦੀ ਭਾਵਨਾ ਹਿਰਦੇ ਚ ਰੱਖਦਾ, ਮੰਦ ਇੱਛਾ ਰੱਖਦਾ ਹੈ।
ਕੁਟਲ ਕੁਚਾਲੀ ਕਲਹੀ ਕਰੋਦੀ।
ਰੱਜ ਕੇ ਕੁਟਲ ਹੈ, ਕੁਚਾਲੀ ਮਾੜੇ ਚਾਲ ਚੱਲਣ ਵਾਲਾ, ਲੜਾਈ ਕਲੇਸ਼ੀ ਹੈ, ਕਲਹੀ ਕਹਿੰਦੇ ਕਲੇਸ਼ ਕਰਨ ਵਾਲੇ ਨੂੰ, ਕ੍ਰੋਧੀ ਆ ਰੱਜ ਕੇ ਚੰਦੂ ਪਾਤ ਕੀ।
ਤਿਸ ਹੱਥ ਬੇ ਪ੍ਰਾਣ ਕੀਨ ਸੁਨਾਵਨ।
ਆਪ ਜੀ ਨੇ ਉਸ ਚੰਦੂ ਨੂੰ ਮਾਰਨ ਦਾ ਪ੍ਰਣ ਸੁਣਾਇਆ, ਸੰਗਤ ਵਿੱਚ ਚੰਦੂ ਨੂੰ ਮਾਰ ਕੇ ਖਤਮ ਕਰਨ ਦਾ ਪ੍ਰਣ ਸੁਣਾਇਆ ਹੈ।
ਸਕਲ ਜਗਤ ਕੀ ਨਸ ਵਿਦ ਤਾਵਨ।
ਇਹ ਪ੍ਰਣ ਤੁਸੀਂ ਸਾਰੇ ਜਗਤ ਵਿੱਚ ਵਿਦਿਤ ਕੀਤਾ, ਸਾਰੇ ਸੰਸਾਰ ਵਿੱਚ ਤੁਸੀਂ ਇਹ ਗੱਲ ਪ੍ਰਗਟ ਕਰ ਦਿੱਤੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਚ ਸੰਗਤ ਵਿੱਚ ਬੈਠਿਆਂ ਤੁਸੀਂ ਇਹ ਪ੍ਰਣ ਕੀਤਾ ਕਿ ਅਸੀਂ ਚੰਦੂ ਨੂੰ ਮਾਰਾਂਗੇ।
ਤੁਰਤ ਤੇਜ ਅਬ ਤਪੇ ਮਹਾਨ।
ਗੁਰੂ ਜੀ, ਤੁਹਾਨੂੰ ਪਤਾ ਹੈ ਲਾਲ ਜੀ ਕਿ ਇਸ ਵੇਲੇ ਤੁਰਕਾਂ ਦਾ ਬਹੁਤ ਭਾਰੀ ਤੇਜ ਪ੍ਰਤਾਪ ਹੈ, ਉਹਨਾਂ ਦਾ ਰਾਜ ਭਾਗ ਹੈ, ਉਹ ਚਰਵਰਤੀ ਬਾਦਸ਼ਾਹ ਹਨ।
ਮਹਾਬਲੀ ਲਖ ਬਨਿਓ ਦੀਵਾਨ।
ਹੋਰ ਉਹ ਮਹਾਬਲੀ ਹੈ ਦੀਵਾਨ, ਚੰਦੂ ਵੀ ਵੱਡਾ ਭਾਰੀ ਬਲੀ ਹੈ ਤੇ ਬਾਦਸ਼ਾਹ ਦਾ ਦੀਵਾਨ ਹੈ।
ਮੁਸ਼ਕਲ ਮਾਂ ਹਤਨ ਸੋ ਪਾਪੀ।
ਉਸ ਮਹਾਪਾਪੀ ਨੂੰ ਮਾਰਨਾ ਬਹੁਤ ਮੁਸ਼ਕਲ ਹੈ, ਜਿਹੜਾ ਏਡਾ ਵੱਡਾ ਦੀਵਾਨ ਹੈ, ਕੋਈ ਉਹਨੂੰ ਮਾਰਨਾ ਸੌਖਾ ਕੰਮ ਹੈ? ਹਿੰਦੁਸਤਾਨ ਦੇ ਬਾਦਸ਼ਾਹ ਦਾ ਉਹ ਦੀਵਾਨ ਹੈ।
ਕਰੀ ਸ਼ਿਗਰਤਾ ਪ੍ਰਣ ਮੈਂ ਆਪੀ।
ਲਾਲ ਜੀ, ਤੁਸੀਂ ਇਹ ਪ੍ਰਣ ਕਰਨ ਚ ਕਾਹਲੀ ਕੀਤੀ, ਹਾਲੇ ਤੁਹਾਨੂੰ ਇਹ ਪ੍ਰਣ ਨਹੀਂ ਸੀ ਕਰਨਾ ਚਾਹੀਦਾ, ਇਹ ਪ੍ਰਣ ਕਰਨ ਦੇ ਵਿੱਚ ਤੁਸੀਂ ਕਾਹਲੀ ਕੀਤੀ ਜਾਪਦੀ ਹੈ।
ਮੁਕਤੇ ਕਉ ਸ਼ਸਤਰਾਮ ਧਾਰੇ।
ਤੁਸੀਂ ਆਪਣੇ ਮੁਖੋਂ ਇਹ ਬਚਨ ਕਹੇ ਨੇ, ਕਿ ਅਸੀਂ ਹੁਣ ਸ਼ਸਤਰ ਧਾਰਨ ਕਰਨੇ ਨੇ, ਸ਼ਸਤਰਧਾਰੀ ਹੋਣਾ।
ਗੁਰੂ ਪਿਤਾ ਕੋ ਬੈਰ ਸੰਭਾਰੇ,
ਔਰ ਆਪਣੇ ਗੁਰੂ ਪਿਤਾ ਦੀ ਸ਼ਹੀਦੀ ਦਾ ਬਦਲਾ ਮਲੇਛਾਂ ਨੂੰ ਮਾਰ ਕੇ ਲੈਣਾ ਹੈ।
ਆਪਣੇ ਘਰ ਮੈਂ ਸੁਪੱਟ ਨਾ ਏਕ।
ਲਾਲ ਜੀ, ਲੜਾਈਆਂ ਤਾਂ ਫੌਜਾਂ ਨਾਲ ਹੁੰਦੀਆਂ ਨੇ, ਆਪਣੇ ਘਰ ਵਿਚ ਇੱਕ ਵੀ ਸਿਪਾਹੀ ਨਹੀਂ ਹੈ, ਸੂਰਮਾ ਨਹੀਂ ਹੈ।
ਕਿਮਰਣ ਕਰਬੇ ਧਰੋ ਬਬੇਕ।
ਤੁਸੀਂ ਲੜਾਈ ਕਰਨ ਦੀ ਵਿਚਾਰ ਕਿਵੇਂ ਕਰ ਰਹੇ ਹੋ? ਲੜਿਆ ਕਿਵੇਂ ਜਾ ਸਕਦਾ ਜੇ ਫੌਜ ਹੀ ਨਾ ਹੋਵੇ, ਜੇ ਸਿਪਾਹੀ ਨਾ ਹੋਣ, ਸੈਨਾ ਨਾ ਹੋਵੇ? ਸੈਨਾ ਬਿਨਾਂ ਕਿਵੇਂ ਲੜਿਆ ਜਾ ਸਕਦਾ ਹੈ?
ਸੁਨ ਗੰਗਾ ਤੇ ਸਤਿਗੁਰ ਬੋਲੇ।
ਮਾਤਾ ਜੀ ਦੇ ਬਚਨ, ਮਾਤਾ ਗੰਗਾ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੇ। ਦਰਅਸਲ ਇਹ ਬੇਨਤੀਆਂ ਮਸੰਦਾਂ ਦੀਆਂ ਸਨ ਜੋ ਮਾਤਾ ਜੀ ਨੇ ਕੀਤੀਆਂ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਜਵਾਬ ਦੇ ਰਹੇ ਨੇ ਉਹਨਾਂ ਮਸੰਦਾ ਪ੍ਰਤੀ ਨੇ, ਜਿਨ੍ਹਾਂ ਨੇ ਸਵਾਲ ਕੀਤੇ ਨੇ। ਬੋਲੇ
ਹਤੋਂ ਪਾਤ ਕੀ ਪ੍ਰਣ ਨੇ ਡੋਲੇ।
ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ, ਉਸ ਮਹਾਪਾਪੀ ਹਥਿਆਰੇ ਚੰਦੂ ਨੂੰ ਮੈਂ ਮਾਰਾਂਗਾ ਔਰ ਆਪਣਾ ਪ੍ਰਣ ਨਹੀਂ ਡੋਲਣ ਦਿਆਂਗਾ, ਆਪਣਾ ਪ੍ਰਣ ਪੂਰਾ ਕਰਾਂਗਾ।
ਜਿਸ ਨਰ ਪਿਤ ਕੋ ਬੈਰ ਨਾ ਲੀਓ।
ਜਿਹੜੇ ਬੰਦੇ ਨੇ ਆਪਣੇ ਪਿਤਾ ਦੀ ਮੌਤ ਦਾ, ਸ਼ਹੀਦੀ ਦਾ ਬਦਲਾ ਨਾ ਲਿਆ ਹੋਵੇ, ਫਿਰ ਉਹ ਪਿਤਾ ਜਿਹੜਾ ਧਰਮੀ ਹੋਵੇ, ਕਿਸੇ ਦਾ ਬੁਰਾ ਨਾ ਕਰਦਾ ਹੋਵੇ, ਉਹ ਪਿਤਾ ਜਿਹੜਾ ਸਦਾ ਹੀ ਪਰਉਪਕਾਰੀ ਬਿਰਤੀ ਰੱਖ ਕੇ ਸੰਸਾਰ ਦਾ ਭਲਾ ਕਰੇ, ਐਸੇ ਪਿਤਾ ਨੂੰ ਕਤਲ ਕਰਨ ਦਾ, ਉਹਨਾਂ ਨੂੰ ਸ਼ਹੀਦ ਕਰਨ ਦਾ ਬਦਲਾ ਅੱਗੋਂ ਜੇ ਕੋਈ ਉਹਨਾਂ ਦਾ ਪੁੱਤਰ ਬਣ ਕੇ ਨਾ ਲਵੇ।
ਕਿਉਂ ਜਨਮਿਓ ਜਗ ਕਾਇਰ ਹੀਓ।
ਇਹੋ ਜਿਹਾ ਪੁੱਤ ਜੰਮਿਆ ਹੀ ਕਿਉਂ ਸੰਸਾਰ ਵਿੱਚ? ਉਹ ਤਾਂ ਕਾਇਰ ਹੋਣਾ ਚਾਹੀਦਾ, ਗੀਦੀ ਹੋਣਾ ਚਾਹੀਦਾ। ਉਹ ਗੀਦੀ ਆ, ਉਹ ਕਾਇਰ ਹੈ, ਜਿਹੜਾ ਆਪਣੇ ਐਸੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਾ ਲਵੇ ਪੁੱਤ ਬਣ ਕੇ। ਮਹਾਰਾਜ ਜੀ ਇਹ ਵੀਰ ਅਸੀਂ ਬਿਰਤੀ ਦੱਸ ਰਹੇ ਹੈ ਕਿਉਂਕਿ ਸ਼ਾਂਤ ਰਸ ਦੇ ਬਗੀਚੇ ਦੀ ਰਾਖੀ ਵੀਰ ਰਸ ਦੀ ਵਾੜੀ ਕਰਕੇ ਹੋਣੀ ਹੈ। ਜੇ ਵੀਰ ਰਸ ਦੀ ਵਾੜ ਨਾ ਕੀਤੀ ਤੇ ਸ਼ਾਂਤ ਰਸ ਦਾ ਇਹ ਬਗੀਚਾ ਉਜਾੜ ਦਿੱਤਾ ਜਾਏਗਾ। ਸ਼ਾਂਤ ਰਸ ਦੀ ਰਾਖੀ ਲਈ ਵੀਰ ਰਸ ਧਾਰਨ ਕੀਤਾ ਛੇਵੇਂ ਪਾਤਸ਼ਾਹ ਨੇ। ਇਹ ਕੋਈ ਖਾਲਸਾ ਜੀ ਉਦਾਂ ਦਾ ਵੈਰ ਨਹੀਂ ਜਿਹੜੇ ਆਮ ਸੰਸਾਰ ਦੇ ਲੋਕਾਂ ਦੀ ਬਿਰਤੀ ਦਾ ਵੈਰ ਹੈ। ਇਹ ਉਹ ਸਪਿਰਿਟ ਸੀ ਪੰਥ ਚ ਭਰਨੀ, ਉਹ ਵੀਰ ਰਸ ਭਰਨਾ ਸੀ ਪੰਥ ਵਿਚ ਵੀ ਫੌਜ ਨਹੀਂ ਹੈ ਕੋਲ, ਕਿਲੇ ਨਹੀਂ ਹਨ, ਸ਼ਸਤਰ ਨਹੀਂ ਹਨ, ਫਿਰ ਵੀ ਅੰਦਰ ਬਿਰਤੀ ਹੈ ਲੜਨ ਦੀ ਕਿ ਅਸੀਂ ਬਾਦਸ਼ਾਹ ਦੇ ਨਾਲ ਟੱਕਰ ਲੈਣੀ ਹੈ, ਸਮੇਂ ਦੇ ਹਾਕਮਾਂ ਨਾਲ ਟੱਕਰ ਲੈਣੀ ਹੈ ਜਿਨ੍ਹਾਂ ਮਲੇਛਾਂ ਨੇ ਗੁਰੂ ਘਰ ਤੇ ਵਧੀਕੀ ਕੀਤੀ ਹੈ। ਬਿਰਤੀ ਪੰਥ ਚ ਭਰਨੀ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਮਾਤਾ ਜੀ, ਅਸੀਂ ਆਪਣਾ ਪ੍ਰਣ ਨਹੀਂ ਡੋਲਣ ਦਿਆਂਗੇ।
ਆਯੁਧ ਤਰੋ ਚਮੂ ਵੱਡ ਕਰੋ।
ਅਸੀਂ ਸ਼ਸਤਰ ਵੀ ਧਾਰਾਂਗੇ ਤੇ ਸੈਨਾ ਵੀ ਰੱਖਾਂਗੇ। ਗੁਰੂ ਘਰ ਚ ਸ਼ਸਤਰਧਾਰੀ ਵੀ ਹੋਣਗੇ, ਸੈਨਾ ਵੀ ਹੋਵੇਗੀ, ਫੌਜਾਂ ਵੀ ਹੋਣਗੀਆਂ।
ਰਿਪਸਨ ਲਰੋ ਪ੍ਰਾਣ ਤੇ ਨਹਰੋ।
ਵੈਰੀਆਂ ਨਾਲ ਲੜਾਂਗੇ ਔਰ ਵੈਰੀਆਂ ਦੇ ਜਿਹੜੇ ਪ੍ਰਾਣ ਨੇ ਉਹ ਹਰ ਲਵਾਂਗੇ।
ਸ਼੍ਰੀ ਨਾਨਕ ਨਿਤ ਬਣੇ ਸਹਾਈ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੀ ਸਹਾਇਤਾ ਕਰਨਗੇ, ਉਹ ਸਾਡੇ ਮਦਦਗਾਰ ਨੇ, ਉਹ ਸਾਡੀ ਸਹਾਇਤਾ ਵਿਚ ਖੜੇ ਹਨ।
ਅਤੋਂ ਤੁਰਤ ਰਣ ਮੈਂ ਸਮੁਦਾਈ।
ਜਿਨ੍ਹਾਂ ਦੀ ਸਹਾਇਤਾ ਚ ਗੁਰੂ ਨਾਨਕ ਸਾਹਿਬ ਖੜੇ ਨੇ ਮਾਤਾ, ਉਹਨਾਂ ਦੀ ਕਦੇ ਕੰਡ ਨਹੀਂ ਲੱਗ ਸਕਦੀ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਗੁਰੂ ਨਾਨਕ ਸਾਹਿਬ ਖੜੇ ਉਹ ਕਿਵੇਂ ਹਾਰ ਸਕਦਾ? ਅਸੀਂ ਰਣ ਭੂਮੀ ਚ ਨਾ ਮਲੇਛਾਂ ਨੂੰ ਤੁਰਕਾਂ ਨੂੰ ਮਾਰਾਂਗੇ।
ਪੁਨ ਪਿਤ ਸਤਿਗੁਰ ਆਇਸ ਕਈ।
ਫਿਰ ਨਾਲੇ ਸਾਡੇ ਪਿਤਾ ਗੁਰੂ ਦੀ ਆਗਿਆ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਹੁਕਮ ਕਰ ਗਏ ਨੇ,
ਪਲਟਾ ਲਿਓ ਤਜੋ ਰਿਪ ਨਹੀਂ।
ਅਸੀਂ ਆਪਣੇ ਦੁਸ਼ਮਣਾਂ ਨੂੰ ਛੱਡਣਾ ਨਹੀਂ, ਇਹਨਾਂ ਕੋਲੋਂ ਬਦਲਾ ਲੈਣਾ ਮਲੇਛਾਂ ਨੂੰ ਮਾਰ ਕੇ।
ਸੇਲੀ ਮੇਲਨ ਕੋ ਨੈ ਕਾਲਾ।
ਰਹੀ ਗੱਲ ਸੇਲੀ ਗੱਲ ਪਾਉਣ ਦੀ, ਤੇ ਇਹ ਮੇਲਨ ਦਾ ਹੁਣ ਸਮਾਂ ਨਹੀਂ ਰਿਹਾ।
ਮੈਂ ਕਰਾਂ ਸੰਗਰਾਮ ਵਿਸਾਲਾ।
ਹੁਣ ਤਾਂ ਗਾਤਰੇ ਸ਼੍ਰੀ ਸਾਹਿਬ ਧਾਰਨ ਕਰਨ ਦਾ ਵੇਲਾ ਮਾਤਾ, ਜਿਸ ਨੂੰ ਧਾਰਨ ਕਰਕੇ ਮੈਂ ਰਣ ਭੂਮੀ ਚ ਭਿਆਨਕ ਸੰਘਰ ਰਚਨੇ ਨੇ, ਭਿਆਨਕ ਯੁੱਧ ਰਚਨੇ ਹਨ।
ਨੈ ਚਿੰਤਾ ਚਿਤ ਕੀ ਜੇ ਮਾਈ।
ਮਾਤਾ ਜੀ, ਤੁਸੀਂ ਆਪਣੇ ਚਿੱਤ ਚ ਇਸ ਗੱਲ ਦੀ ਚਿੰਤਾ ਨਾ ਕਰੋ, ਤੁਸੀਂ ਆਪਣੇ ਚਿੱਤ ਚ ਇਸ ਗੱਲ ਦਾ ਫਿਕਰ ਨਾ ਕਰੋ।
ਹਮਰੇ ਪੁਰਖ ਅਕਾਲ ਸਹਾਈ।
ਸਾਡੀ ਸਹਾਇਤਾ ਚ ਅਕਾਲ ਪੁਰਖ ਜੀ ਨੇ, अकाल पुरख जी साड़ी मदद विच साड़ी सहायता च खड़े हन।
रिदे अलप जे अहे मसंद,
आ जेडे मसंद तुहाडे नाल गल्लां करके गए ने, थोड़ी बुद्धि वाले ने, एक कायर दिल लोग ने, एक काम दिल ते बुजदिल लोग ने, जेडे तुहानू ये गल्लां कह के गए ने।
सुन रण को डर धरे बिलंद,
एक घट दिल वाले काम दिल मसंद जंग युद्ध दियां गल्लां सुन के अपना हिरदा डर दे नाल भर लिया इन्होंने। ए भय भीत हो गए ने, इन्हां दे हिरदे डर गए ने।
मैं पर्वत को गर्द मिलावां,
जिवें पातशाह दियां अखां पौहां चढ़ियां ने, मुछहरे चढ़े ने, अदर फरके ने, भी रस विच आके कहिंदे माता मैं उच्चे उच्चे पहाड़ां नूं गर्द विच मिला के रख दियांगा।
सत श्री अकाल।
मैं पर्वत को गर्द मिलावो, आ जेड़े पहाड़ जिड्डे दिसदे आ ना बादशाह तिना दा राज भाग, ए पहाड़ जिड्डे दिसण वाले पहाड़ राजे मैं गर्द विच मिला देंगा।
रज कन को सम मेरू बनावो,
जिवें महाराज जी दे बचन ना कलगी धर दे बिजा छंद, लंक लूट लियाऊ पलक पेश खाना चलाऊ, नर्द गर्द मैं मिलाऊं जो माते अब मान के। जे अब मान च मस्त होए राजे ने, उन्हां नूं गर्द विच मिला के रख देंगा। फिर दूसरा वचन कीता, रज कन को सम मेर बनावो, जेडे रेत दे किणके वांगू थोड़े जे कुछ जे जीव कहे जांदे ने, ओ जेडे निके जे कण वांगू लोक ने, जिन्हां नूं कहिंदे कि लड़नगे, महाराज छेवें पातशाह कहिंदे माता मैं उन्हां नूं सुमेर पर्वत बना देंगा। सुमेर धन गुरु कलगीधर स्वामी जी दे बचन ने, मेर करो तृण ते मोह जाहे, मेर करो तृण ते मोह जाहे, गरीब निवाज न दूसर तोसो, भूल छिमो हमरी प्रभ आपन, भूलन हार कहूं कहूं मोसो। मेर करो तृण ते मोह जाहे, घा दे किणके समान डोलन वालिया नूं मैं सुमेर बना देंगा, मेर बना देंगा।
संत बने पर ताप न जने,
असी संत बन के रहे पंजवे जामे तक, ते साडे संत बनिया दा इन्हां नूं प्रताप नहीं पता, संत बने दा प्रताप नहीं इन्हां ने जानिया।
हतों शत्रु में बन सवधानी,
हुण असी शस्त्र धारी हो के सूरमे हो के इन्हां दुश्मनां नूं मारांगे, इन्हां नूं जंग मैदान दे विच घेरांगे।
जब लग चंदू दुष्ट न मारो,
माता जी जदों तक के मलेश पापी चंदू नूं दुष्ट नूं नहीं मार दे,
तब लग रिदे न शांति तारो,
उदों तक असीं शांत रस नूं नहीं धारण करना, उदों तक वीर रस विच ही वरतना। माता खालसा जी भावें के दोषी बादशाह भी है, पर उन्ने चंदू नूं आगू कीता होया सी। चंदू नूं क्यों मारना चाहुंदे गुरु हरगोबिंद साहब? चंदू बड़ी वड्डी ताकत सी, बादशाह दा दीवान सी। चंदू नूं मारन दा मतलब सी कि बाकी दे जिन्ने जरवाणे अहलकार ने उन्हां दा हिरदा दहल उठे कि जदों ये फदला लैंदे है ते किस प्रकार नाल लैंदे आ, उन्हां नूं अगे वास्ते कन्न हो जाण, अगे वास्ते कन्न हो जाए। खालसा जी खालसे पंथ नूं महाराज जी ने वीर रस दिता, शांत रस दी राखी लई, शांत रस दी रखिया वास्ते वीर रस धारण करना पैंदा। जदों पंथ वीर रस धारण करदा ना, उदों कई कहिंदे जी वेखो ये किन्ना ही जरवाणिया वाला काम कीता, इहदी बांह वढ दित्ती, इह फलाणा कर दिता, अमका कर दिता। खालसा जी पंथ दी जेड़ी फिर ओ निर्दयता है ना दुश्मना प्रति, गुरु घर दे दोखियां प्रति, ओ निर्दयी पुणा तां उदों जाके पुछियो सरहंद दियां कंधां नूं, जिस पापी ने 7 साल ते 9 साल दे गुरु के लाला नूं शहीद कीता, ते पंथ ने वजीदे नूं पकड़ के पहला वैड़ के बलदा पिछे घसीटिया, घसीटदिया घसीटदिया जदों अदमोया जिहा हो गया ते पुट्ठा लटका के अग ला दित्ती, जदों कच्चा भुन्निया जिहा होया ते जमीन च गड के उहदे सिर दे उत्ते नेजेबाजी खेडी, उस इतिहास नूं पुछियो भी पंथ ने फिर निर्दयी पुणा विखाया सी ते किहो जिहा हुंदा। इह जरूरत सी कि जिन्हां ने गुरु घर दे नाल वैर लाउणा विरोध रखना वैर दी बिरती रखनी गुरु घर दे नरादर दी बिरती रखनी है उन्हां वास्ते कोई दया नहीं उन्हां वास्ते कोई रहम नहीं कोई तरस नहीं। चंदू तू ए गल शुरुआत होनी है महाराज छेवें पातशाह कहिंदे है कि चंदू नू पकड़ के जदों तक उस दुष्ट नू असी मार नहीं देंदे माता उदों ताई अपने हिरदे च असी शांत रस नहीं धारण करना।
सुन बल जुगत पुत्र के बैन
बल दे समेत पी रस नाल भिजे ए अमृत बचन जदों माता जी ने अपने लाल दे मुखों सुने
गंगा तरी हृदय तब चैन
माता गंगा जी दे हिरदे च फिर चैन आ गया। उन्हां नू पता सी भी ये तां होना ही है ए जवाब तां उन्हां ने मसंदा नू दवाना सी माता जी नू तां पता भी ये सब कुछ होना है।
इनको क्या समझावन बने
सोचदे ने माता जी इन्हां नू की समझाना बनदा समझाई दा उन्हां नू है जेडे अलपग होण ए तां सरबग ने सब कुछ जानदे हन।
भूत भविख जो लख मने
जो भूत काल ते भविख काल नू जानदे ने जो आने वाले समय दी विचार करके सब कुछ बुझ रहे ने
खान पान कर पुन सुपताए
माता जी ने लंगर प्रसादे दा प्रबंध कीता गुरुदेव ने छकिया माता जी ने छकिया रात दा समा सी आसन ते विराजमान हो गए सुखासन ते
उठता ती जल बिमल नहाए
अमृत वेले उठ के पैर रात रेंदे महाराज जी ने निर्मल जल च स्नान कीता
वृद्ध के सम्मत सतगुर होए
ब्रह्म ज्ञानी धन बाबा बुढ़ा साहब जी नू महाराज जी ने अपने नाल लिया
आए सुधा सर दिश सब कोए
इन्नी संगत सी श्री अमृतसर सरोवर दे कंडे आई है
श्री हर मंदर बंदन
महाराज जी ने जाके धन गुरु रामदास साहब जी दे पवित्र दरबार सचखंड श्री हरिमंदर साहब विखे जाके नमस्कार कीती है
चतुर प्रदर्शन के हित फिरे
चार परिक्रमा महाराज जी ने सचखंड हरिमंदर साहब दियां जिहड़ियां छोटियां परिक्रमा ने चार ओ कीतियां दरबार दियां
बोरो आए दर्शनी पौर
परिक्रमा करके नमस्कार करके पुल धनी वापस सतगुरु जी दर्शनी डोड़ी कोल आए हन
इक अकाल बुंगे की ठौर
जो श्री अकाल तख्त साहब वाला पावन स्थान अकाल बूंगा पुराना नाम अकाल बूंगा है श्री अकाल तख्त साहब वाले पावन स्थान नु जगह नु महाराज छेवें पातशाह ने वेख्या
आयस दई सुथल सुधरावो
हुक्म कीता महाराज जी ने आग्या कीती सेवादारा नु भी ए जगह साफ करो इनू सुधारो भली प्रकार नाल तैयार करो
हित बैठन के चारो बनावो
ए सोहना तख्त बनाओ बैठन वास्ते सुंदर जगह तैयार करो
प्रथम आपने लेकर हाथ
सतगुरु जी ने खुद आप अपने हथी पातशाह जी ने श्री तख्त साहब दी अकाल तख्त साहब दी रचना कीती
तरी ईंट बल तेज के साथ
भारी बल नाल पूरे तेज नाल अपनी पूरी शक्ति नाल जो अकाल पुरख दी शक्ति गुरु हरगोबिंद साहब विच वरत रही है ना उस संपूर्ण शक्ति दे सहित महाराज जी ने श्री अकाल तख्त साहब जी दी पहली इट अपने हथी रखी है मानो अपनी समुची शक्ति महाराज जी ने अकाल तख्त साहब दे राही अपने पंथ विच अपने सिखां च भर दित्ती है
कयो कुछ को ऊंचा थल करो
हुक्म कीता ए थां उच्चा बनाओ
जै लगपुर एक सम तरो
कहिंदे जिथे ताई दर्शनी डोड़ी है ना सामने नजर आउंदी दरबार साहब दी ਉਥੇ ਤਾਈ ਉਚਾਈ ਦੇ ਵਿਚ ਇਸ ਤਖਤ ਦੀ ਰਚਨਾ ਕਰਨੀ ਥੜੇ ਦੀ ਰਚਨਾ ਕਰਨੀ ਹੈ
ਔਰ ਹੁਕਮ ਕੀ ਨਸ ਫੁਰਮਾਵਨ
ਫਿਰ ਸਤਿਗੁਰੂ ਜੀ ਨੇ ਆਪਣੇ ਮੁਖੋਂ ਹੁਕਮ ਫੁਰਮਾਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਕਰੋ ਹੁਕਮ ਨਾਮੇ ਲਿਖਵਾਵਨ
ਇਧਰ ਥੜਾ ਬਣ ਕੇ ਤਿਆਰ ਹੋਣ ਲੱਗਾ ਤੇ ਹੁਕਮ ਨਾਮੇ ਮਹਾਰਾਜ ਜੀ ਨੇ ਜਾਰੀ ਕਰਵਾਇਆ ਆਖਿਆ ਸਾਰੀ ਸੰਗਤ ਨੂੰ ਚਾਰਾਂ ਦਿਸ਼ਾਵਾਂ ਵਿਚ ਹੁਕਮਨਾਮੇ ਭੇਜ ਦਿੱਤੇ ਜਾਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਘਰ ਵੱਲੋਂ
ਚੌਂ ਦਿਸ਼ ਮੈਂ ਮਸੰਦ ਜੈ ਪਾਰੀ
ਚਾਰਾਂ ਦਿਸ਼ਾਵਾਂ ਚ ਜਿੰਨੇ ਗੁਰੂ ਘਰ ਦੇ ਵੱਡੇ ਛੋਟੇ ਮਸੰਦ ਹਨ
ਤਿੰਨ ਪਰ ਆਇਸ ਲਿਖੋ ਹਮਾਰੀ
ਉਹਨਾਂ ਸਾਰਿਆਂ ਪ੍ਰਤੀ ਸਾਡੀ ਆਗਿਆ ਸਾਡਾ ਹੁਕਮ ਲਿਖ ਕੇ ਭੇਜ ਦਿਓ
ਜੋ ਸਿੱਖਿਆ ਨੇ ਸ਼ਸਤਰ ਤੁਰੰਗਾ
ਅੱਜ ਤੋਂ ਬਾਅਦ ਜਿੰਨੇ ਵੀ ਸਿੱਖਾਂ ਨੇ ਸੰਗਤ ਨੇ ਸਾਡੇ ਦਰਸ਼ਨਾਂ ਨੂੰ ਆਉਣਾ ਤੇ ਜਿਹੜਾ ਕੋਈ ਸਿੱਖ ਸਾਡੇ ਲਈ ਵਧੀਆ ਸ਼ਸਤਰ, ਵਧੀਆ ਤਲਵਾਰ, ਵਧੀਆ ਬੰਦੂਕ, ਵਧੀਆ ਢਾਲ, ਵਧੀਆ ਨੇਜਾ, ਵਧੀਆ ਤਵਰ, ਕੁਹਾੜਾ, ਬਰਛਾ, ਚੰਗੇ ਚੰਗੇ ਸ਼ਸਤਰ ਤੇ ਚੰਗੇ ਚੰਗੇ ਘੋੜੇ ਲੈ ਕੇ ਸਾਡੇ ਕੋਲ ਹਾਜ਼ਰ ਹੋਵੇਗਾ।
ਹੋਏ ਖੁਸ਼ੀ ਗੁਰ ਕੀ ਸੁਖ ਸੰਗਾ।
ਜਿਹੜਾ ਕੋਈ ਸਿੱਖ ਚੰਗਾ ਸ਼ਸਤਰ, ਚੰਗਾ ਘੋੜਾ, ਕੋਈ ਅਰਬੀ, ਕੋਈ ਕੁਮੈਤ, ਕੋਈ ਲਾਖਾ, ਕੋਈ ਨੁਕਰੇ ਰੰਗ ਦਾ, ਕਹਿੰਦੇ ਵੱਖੋ ਵੱਖਰੇ ਪ੍ਰਕਾਰ ਦੇ ਘੋੜੇ ਚੰਗੇ ਚੰਗੇ ਜਿਹੜਾ ਕੋਈ ਲਿਆ ਕੇ ਸਾਡੇ ਕੋਲ ਹਾਜ਼ਰ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ, ਉਹਦੇ ਤੇ ਸਾਡੀ ਪ੍ਰਸੰਨਤਾ ਹੋਵੇਗੀ।
ਸਭ ਆਵੇ ਦਰਸ਼ਨ ਹਿਤ ਕਰਵੇ।
ਮਹਾਰਾਜ ਜੀ ਕਹਿੰਦੇ ਜਿੰਨੀ ਸੰਗਤ ਹੈ ਸਭ ਆਵੇ ਸਾਡੇ ਦਰਸ਼ਨ ਕਰਨ ਵਾਸਤੇ, ਸਾਰੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਕਤਰ ਹੋਵੇ।
ਲਿਆਏ ਅਕੋਲ ਬਿਲਮ ਨੇ ਧਰਵੇ।
ਔਰ ਜਿਨ੍ਹਾਂ ਜਿਨ੍ਹਾਂ ਪਿਟਾਵਾਂ ਲਿਆਉਣੀਆਂ, ਵਧੀਆ ਵਧੀਆ ਘੋੜੇ ਤੇ ਸ਼ਸਤਰ ਲਿਆਉਂਦਿਆਂ ਦੇਰੀ ਨਾ ਕਰਨ, ਜਿੰਨਾ ਛੇਤੀ ਹੋ ਸਕੇ ਸੰਗਤ ਵਧੀਆ ਘੋੜੇ ਤੇ ਵਧੀਆ ਸ਼ਸਤਰ ਲਿਆ ਕੇ ਭੇਟ ਕਰਨ।
ਸੁਨਤ ਲਿਖਾਰੀ ਕਾਗਦ ਲਿਖੇ।
ਮਹਾਰਾਜ ਜੀ ਦਾ ਬਚਨ ਸੁਣਦਿਆਂ ਲਿਖਾਰੀ ਨੇ ਹੁਕਮਨਾਮੇ ਲਿਖ ਦਿੱਤੇ।
ਇਸ ਬਿਦ ਹੁਕਮ ਪਇਓ ਤਿਸ ਬਿਖੇ।
ਸਤਿਗੁਰੂ ਜੀ ਨੇ ਉਹਨਾਂ ਹੁਕਮਨਾਮਿਆਂ ਤੇ ਆਪਣੀ ਮੋਹਰ ਲਾਈ ਹੈ ਔਰ ਹੁਕਮਨਾਮੇ ਸੰਗਤਾਂ ਵਿਚ ਭੇਜ ਦਿੱਤੇ ਹਨ।
ਸ਼੍ਰੀ ਅਰਜਨ ਬੈਕੁੰਠ ਸਿਧਾਰੇ।
ਉਹਨਾਂ ਹੁਕਮਨਾਮਿਆਂ ਚ ਬਚਨ ਲਿਖ ਦਿੱਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦੀ ਪ੍ਰਾਪਤ ਕਰਕੇ ਸੱਚਖੰਡ ਗਮਨ ਕਰ ਗਏ ਨੇ।
ਅਸ਼ਟਮ ਗੁਰੂ ਮਹਾਬਲ ਧਾਰੇ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਤਖ਼ਤ ਤੇ ਬੈਠੇ ਨੇ, ਜੋ ਮਹਾਨ ਭਾਰੀ ਬਲ ਨੂੰ ਬੀਰਾਸ ਨੂੰ ਧਾਰਨ ਕਰਕੇ ਬੈਠੇ ਹਨ।
ਥਿਰੇ ਤਖ਼ਤ ਪਰ ਦਰਸੋ ਆਏ।
ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਤੇ ਬਿਰਾਜਮਾਨ ਨੇ, ਆਪ ਜੀ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਨੇਤਰ ਔਰ ਆਪਣਾ ਜੀਵਨ ਸਫਲ ਕਰੋ।
ਨੀਕੇ ਸ਼ਸਤਰ ਤੁਰੰਗ ਮੰਗਾਏ।
ਸਤਿਗੁਰੂ ਜੀ ਦਾ ਹੁਕਮ ਹੈ ਵੀ ਵਧੀਆ ਘੋੜੇ, ਵਧੀਆ ਵਧੀਆ ਸ਼ਸਤਰ ਜਿਹੜੇ ਨੇ ਉਹ ਲਿਆ ਕੇ ਸਾਨੂੰ ਭੇਟ ਕੀਤੇ ਜਾਣ।
ਜੋ ਆਨੇ ਲੈ ਖੁਸ਼ੀ ਬਿਸਾਲਾ।
ਜਿਹੜਾ ਕੋਈ ਚੰਗੀ ਤਲਵਾਰ, ਕੋਈ ਚੰਗੀ ਢਾਲ, ਕੋਈ ਚੰਗੀ ਬੰਦੂਕ, ਕੋਈ ਚੰਗਾ ਤਮੰਚਾ, ਕੋਈ ਚੰਗਾ ਤੀਰ, ਕੋਈ ਚੰਗੀ ਕਮਾਨ ਲਿਆ ਕੇ ਭੇਟ ਕਰੇਗਾ ਜਾਂ ਕੋਈ ਚੰਗਾ ਵਧੀਆ ਘੋੜਾ ਲਿਆ ਕੇ ਭੇਟ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਦੇ ਤੇ ਸਾਡੀ ਖੁਸ਼ੀ ਹੋਵੇਗੀ, ਉਹਦੇ ਤੇ ਸਾਡੀਆਂ ਬਖਸ਼ਿਸ਼ਾਂ ਵਰਤਣਗੀਆਂ।
ਨੈ ਬਿਲਮੋ ਆਵੋ ਤਤਕਾਲਾ।
ਸੰਗਤ ਜੀ, ਇਹ ਹੁਕਮਨਾਮੇ ਪੜ੍ਹਦਿਆਂ ਤੇ ਸੁਣਦਿਆਂ ਸਾਰ ਤੁਸੀਂ ਦੇਰੀ ਨਹੀਂ ਲਿਆਉਣੀ, ਤਤਕਾਲ ਉਸੇ ਵੇਲੇ ਤਿਆਰੀ ਕਰਕੇ ਚੱਲ ਕੇ ਆਉਣਾ ਹੈ।
ਪੂਰਬ ਦਿਸ਼ ਕੇ ਨਗਰ ਬਿਸਾਲੇ।
ਇਹ ਚਿੱਠੀ ਖਾਲਸਾ ਜੀ ਹੁਕਮਨਾਮਾ ਪੂਰਬ ਦਿਸ਼ਾ ਦੇ ਜਿਹੜੇ ਨਗਰ ਨੇ ਚੜ੍ਹਦੇ ਵਾਲੇ ਪਾਸੇ, ਉਧਰ ਵੀ ਭੇਜੇ ਗਏ।
ਦਿੱਲੀ ਬੌਰ ਆਗਰੇ ਚਾਲੇ।
ਦਿੱਲੀ ਗਏ ਨੇ ਹੁਕਮਨਾਮੇ, ਆਗਰੇ ਚੱਲ ਕੇ ਗਏ ਹਨ।
ਪਟਨੇ ਪੁਰ ਮਕਸੂਦਾਬਾਦ।
ਪਟਨੇ ਨਗਰ ਦੇ ਵਿਚ ਜੋ ਚੜ੍ਹਦੇ ਵਿਚ ਕਲਗੀਧਰ ਦਾ ਪ੍ਰਕਾਸ਼ ਅਸਥਾਨ ਹੈ, ਉੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾ ਕੇ ਸਿੱਖੀ ਦਾ ਬੀਜ ਬੀਜਿਆ ਸੀ। ਤੋ ਪਟਨਾ ਸਾਹਿਬ ਵੀ ਹੁਕਮਨਾਮੇ ਪਹੁੰਚੇ ਹਨ, ਮਕਸੂਦਾਬਾਦ ਵੀ ਹੁਕਮਨਾਮੇ ਪਹੁੰਚੇ ਹਨ।
ਕਾਂਸ਼ੀ ਆਦਿਕ ਫਰੂਕਾਬਾਦ।
ਕਾਂਸ਼ੀ ਵਿਚ, ਬਨਾਰਸ ਵਿਚ ਗੁਰੂ ਕੀ ਸਿੱਖੀ ਸੀ, ਉੱਥੇ ਚਿੱਠੀਆਂ ਹੁਕਮਨਾਮੇ ਪਹੁੰਚੇ। ਫਰੂਖਾਬਾਦ ਦੇ ਵਿਚ ਚਿੱਠੀਆਂ ਹੁਕਮਨਾਮੇ ਪਹੁੰਚੇ ਸੰਗਤ ਲਈ।
ਤਿਮ ਦੱਖਣ ਸਿੱਖੀ ਜਿਸ ਥਾਨ।
ਇਸੇ ਤਰ੍ਹਾਂ ਦੱਖਣ ਦਿਸ਼ਾ ਵਿਚ ਜਿੱਥੇ ਜਿੱਥੇ ਗੁਰੂ ਕੀ ਸਿੱਖੀ ਹੈ, ਚਾਹੇ ਉਹ ਬਸਮਤ ਨਗਰ ਹੈ, ਚਾਹੇ ਜਗਨਨਾਥਪੁਰੀ ਹੈ, ਚਾਹੇ ਕਲਕੱਤਾ, ਢਾਕੇ ਵਿਚ, ਬੰਗਾਲ ਵਿਚ, ਜਿੱਥੇ ਜਿੱਥੇ ਵੀ ਗੁਰੂ ਕੀ ਸਿੱਖੀ, ਸਭ ਤਾਈ ਹੁਕਮਨਾਮੇ ਪਹੁੰਚੇ।
ਪਸ਼ਚਿਮ ਦਿਸ਼ ਕੇ ਨਗਰ ਮਹਾਨ।
ਮੇਰੇ ਇਧਰ ਪੱਛਮ ਦਿਸ਼ਾ ਵਿਚ ਮੁਲਤਾਨ ਚ, ਅਫਗਾਨਿਸਤਾਨ ਚ, ਕਾਬਲ ਕੰਧਾਰ ਤੱਕ ਹੁਕਮਨਾਮੇ ਪਹੁੰਚੇ ਹਨ।
ਕਾਬਲ ਅਰ ਕੰਧਾਰ ਪਿਸ਼ੋਰ।
ਪਿਸ਼ਾਵਰ, ਕਾਬਲ, ਕੰਧਾਰ ਤਾਈ ਪੱਖਰ ਸੱਖਰ ਦਾ ਇਲਾਕਾ, ਇਧਰ ਕੱਛ ਦਾ ਇਲਾਕਾ ਗੁਜਰਾਤ ਵਿਚ, ਗੁਜਰਾਤ ਦੇ ਕੱਛ ਦੇ ਇਲਾਕੇ ਦੇ ਨਾਲ ਜਿਹੜਾ ਪਰਲੇ ਪਾਸੇ ਪਾਕਿਸਤਾਨ ਦੀ ਬਾਹੀ ਲੱਗਦੀ, ਉਹ ਪੱਖਰ ਸੱਖਰ ਦਾ ਇਲਾਕਾ ਹੈ। ਉੱਥੇ ਵੀ ਬਹੁਤ ਸਾਰੀ ਸਿੱਖੀ ਸੰਗਤ ਵਸਦੀ ਹੈ, ਉਹ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਹਨ।
ਗਿਨੋ ਕਾਂ ਲੱਗ ਸਿੱਖੀ ਠੋਰ।
ਕਹਿੰਦੇ ਕਿੱਥੋਂ ਤੱਕ ਗਿਣਤੀ ਕਰੀਏ ਮਹਾਂਕਵੀ ਜੀ, ਵੀ ਸਿੱਖੀ ਕਿੱਥੇ ਕਿੱਥੇ ਨਹੀਂ ਫੈਲੀ। ਜਿੱਥੇ ਵੀ ਗੁਰੂ ਕੇ ਸਿੱਖ ਨੇ ਉੱਥੇ ਹੀ ਗੁਰਸਿੱਖੀ ਹੈ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਅੱਜ ਤਕਰੀਬਨ ਕੁੱਲ ਮਿਲਾ ਕੇ ਹਰ ਨਗਰ, ਹਰ ਸ਼ਹਿਰ ਵਿਚ, ਹਰ ਦੇਸ਼ ਵਿਚ ਗੁਰੂ ਕੇ ਸਿੱਖਾਂ ਦਾ ਬੋਲਬਾਲਾ ਹੈ।
ਉੱਤਰ ਪੂਰਬ ਆਦਿਕ ਕਸ਼ਮੀਰ।
ਇਧਰ ਉੱਤਰ ਵਾਲੇ ਪਾਸੇ ਪਹਾੜ ਦੇ ਇਲਾਕੇ ਚ, ਕਸ਼ਮੀਰ ਦੇ ਇਲਾਕੇ ਚ, ਸ਼੍ਰੀਨਗਰ ਜੰਮੂ ਦੇ ਇਲਾਕੇ ਚ, ਇਧਰ ਪਠਾਨਕੋਟ ਦਾ ਜਿਹੜਾ ਇਲਾਕਾ, ਇਧਰ ਪਹਾੜਾਂ ਦੇ ਵਿਚ ਜਿੰਨੀਆਂ ਸਿੱਖ ਸੰਗਤਾਂ ਨੇ ਸਭ ਤਾਈ ਹੁਕਮਨਾਮੇ ਪਹੁੰਚੇ ਹਨ।
ਗਮਨੇ ਸ਼ੀਗਰ ਸਿੱਖ ਜਨ ਤੀਰ,
ਕਹਿੰਦੇ ਬੜੀ ਛੇਤੀ ਨਾਲ ਹੁਕਮਨਾਮੇ ਨਾ ਸਾਰੀਆਂ ਸੰਗਤਾਂ ਤਾਈ ਪਹੁੰਚ ਗਏ।
ਪਹੁੰਚੇ ਹੁਕਮਨਾਮੇ ਸਭ ਥਾਨ,
ਸਾਰੀਆਂ ਥਾਵਾਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਲਿਖੇ ਹੁਕਮਨਾਮੇ ਪਹੁੰਚਦੇ ਹੋ ਗਏ।
ਪਟ ਮਸੰਦ ਸੁਧ ਕਰੀ ਬਖਾਨ,
ਜਦੋਂ ਮਸੰਦਾਂ ਨੇ ਹੁਕਮਨਾਮੇ ਪੜੇ ਹਨ, ਪੜ ਕੇ ਫਿਰ ਅੱਗੇ ਸਾਰੀ ਸੰਗਤ ਤਾਈ ਹੁਕਮਨਾਮੇ ਪਹੁੰਚਦੇ ਕੀਤੇ ਹਨ।
ਸੁਣ ਸਿੱਖਣ ਜੋ ਗੁਰ ਕੀ ਕਾਰ,
ਜਦੋਂ ਗੁਰੂ ਕੇ ਸਿੱਖਾਂ ਨੇ ਸੁਣਿਆ ਕਿ ਛੇਵੇਂ ਪਾਤਸ਼ਾਹ ਦਾ ਹੁਕਮਨਾਮਾ ਆਇਆ ਵੀ ਵਧੀਆ ਘੋੜੇ ਤੇ ਵਧੀਆ ਸ਼ਸਤਰ ਭੇਟਾ ਕਰਨੇ ਆ, ਤੇ ਸੰਗਤ ਦੇ ਕੋਲ ਜਿਹੜੀ ਦਸਵੰਧ ਦੀ ਮਾਇਆ ਸੰਗਤ ਨੇ ਇਕੱਠੀ ਕਰਕੇ ਰੱਖੀ ਹੋਈ ਸੀ, ਕਿਸੇ ਨੇ 6 ਮਹੀਨੇ ਦੀ, ਕਿਸੇ ਨੇ ਸਾਲ ਦੀ, 2 ਸਾਲ ਦੀ, ਉਹ ਜਿਹੜੀ ਮਾਇਆ ਇਕੱਠੀ ਕੀਤੀ ਹੋਈ ਸੀ।
ਖਰਚੇ ਉਦਰ ਬਲੀਨ ਹਥਿਆਰ,
ਸੰਗਤ ਨੇ ਉਹ ਮਾਇਆ ਖਰਚ ਕੇ ਆਪਣੀ ਦਸਵੰਧ ਦੀ ਵਧੀਆ ਵਧੀਆ ਤਲਵਾਰਾਂ ਖਰੀਦੀਆਂ, ਵਧੀਆ ਵਧੀਆ ਹਥਿਆਰ ਤੇ ਸ਼ਸਤਰ ਖਰੀਦੇ।
ਚੰਚਲ ਤੁਰੰਗ ਮੋਲ ਕਰ ਲੀਏ,
ਔਰ ਬਹੁਤ ਵਧੀਆ ਵਧੀਆ ਜਿਹੜੇ ਚੰਚਲ ਤੇ ਬਲੀ ਘੋੜੇ ਨੇ ਉਹ ਘੋੜੇ ਖਰੀਦੇ ਹਨ।
ਗੁਰ ਪ੍ਰਸੰਨਤਾ ਚਾਹਤ ਕੀਏ,
ਔਰ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਲੈਣਾ ਚਾਹੁੰਦੇ ਨੇ ਸਿੱਖ, ਕਿ ਜਦੋਂ ਵਧੀਆ ਘੋੜੇ ਸ਼ਸਤਰ ਭੇਟਾ ਕਰਾਂਗੇ ਸਤਿਗੁਰੂ ਜੀ ਬੜੀ ਖੁਸ਼ੀ ਕਰਨਗੇ।
ਜੈ ਕਰ ਕਰੀ ਖਰੀਦ ਵਿਸਾਲੇ,
ਇੱਥੇ ਕਿੱਥੇ ਖਰੀਦੋਦਾਰੀਆਂ ਹੋਣ ਲੱਗੀਆਂ, ਜਿੰਨੀ ਸੰਗਤ ਸੀ ਘੋੜੇ ਖਰੀਦਣ ਲੱਗੇ, ਕਈ ਰਲ ਕੇ ਖਰੀਦਣ ਲੱਗ ਪਏ, ਜਿਹਨਾਂ ਕੋਲ ਮਾਇਆ ਜਥਾ ਸ਼ਕਤ ਹੈ 5-10 ਜਣੇ ਰਲ ਕੇ ਘੋੜਾ ਖਰੀਦ ਲੈਂਦੇ, ਜਾਂ ਚੰਗੇ ਚੰਗੇ ਵਧੀਆ ਸ਼ਸਤਰ ਖਰੀਦ ਲੈਂਦੇ। ਇਸ ਤਰ੍ਹਾਂ ਸੰਗਤਾਂ ਮਾਇਆ ਦੇ ਨਾਲ ਏਦਾਂ ਘੋੜੇ ਤੇ ਹਥਿਆਰ ਖਰੀਦਣ ਲੱਗੇ।
ਸਭ ਦਿਸ਼ ਤੇ ਦਰਸ਼ਨ ਇਤ ਚਾਲੇ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਈਆਂ।
ਧਨੀ ਬਿਲੰਦ ਮਸੰਦੇ ਅਗਾਰੀ,
ਬਹੁਤ ਸਾਰੇ ਜਿਹੜੇ ਧਨੀ ਮਸੰਦ ਸੀ ਸੰਗਤ ਨੂੰ ਪ੍ਰੇਰ ਕੇ ਲਿਆਉਣ ਵਾਲੇ, ਉਹ ਅੱਗੇ ਅੱਗੇ ਹੋ ਕੇ ਚੱਲਦੇ ਸੰਗਤ ਨੂੰ ਨਾਲ ਲੈ ਕੇ ਆ ਰਹੇ ਨੇ।
ਗਮਨੇ ਸੰਗਤ ਸਿੱਖ ਪਿਛਾਰੀ,
ਜਿੰਨੀਆਂ ਸਿੱਖ ਸੰਗਤਾਂ ਨੇ ਉਹ ਪਿੱਛੇ ਪਿੱਛੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੀਆਂ ਜਾ ਰਹੀਆਂ ਹਨ।
ਇਤ ਸਤਿਗੁਰ ਸਭ ਕੀਨ ਸਮਾਜਾ,
ਇਧਰ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਸਾਰਾ ਰਾਜ ਸਮਾਜ ਰਚ ਲਿਆ।
ਬਸਤਰ ਵਿਭੂਖਣ ਪੈਰਨ ਕਾਜਾ,
ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋ ਗਈ। ਜਿਸ ਦਿਨ ਪਹਿਲੇ ਦਿਨ ਤਖ਼ਤ ਤੇ ਬੈਠਣਾ ਸੀ, ਸੰਗਤ ਨੂੰ ਦਰਸ਼ਨ ਦੇਣੇ ਸਨ, ਉਹਦੀਆਂ ਤਿਆਰੀਆਂ ਹੋ ਗਈਆਂ, ਸੋਹਣਾ ਦਰਬਾਰ ਸਜਾਇਆ ਗਿਆ ਸ੍ਰੀ ਅਕਾਲ ਬੂੰਗੇ ਵਾਲੇ ਸਥਾਨ ਤੇ।
ਪੋਸ਼ਿਸ਼ ਪੀਤ ਜ਼ਰੀ ਜੁਤ ਚਾਜੇ,
ਸਤਿਗੁਰੂ ਜੀ ਨੇ ਅੱਜ ਪੀਲੇ ਰੰਗ ਦੀ ਪੁਸ਼ਾਕ ਪਾਈ 6ਵੇਂ ਪਾਤਸ਼ਾਹ ਨੇ, ਬੜੀ ਸੋਹਣੀ ਪੀਤ ਵਰਣੀ ਪੁਸ਼ਾਕ ਪਾਈ ਹੈ, ਸੀਸ ਉੱਤੇ ਸੋਹਣਾ ਸਿਰਪੇਚ ਸਜਾਇਆ ਹੈ।
ਜਾਮਾ ਬੜ ਅਭਿਰਾਮ ਵਿਰਾਜੇ,
ਵੱਡਾ ਚੋਲਾ ਮਹਾਰਾਜ, ਕਿਉਂਕਿ ਸਰੀਰ ਬੜਾ ਬਲਵਾਨ ਹੈ ਤੇ ਚੋਲਾ ਵੀ ਬਹੁਤ ਵੱਡਾ ਮਹਾਰਾਜ ਜੀ ਦੇ ਤਨ ਤੇ ਬਿਰਾਜ ਰਿਹਾ ਹੈ।
ਕਲਗੀ ਜਿਗਾ ਜਵਾਹਰ ਜਰੇ,
ਬੜੀ ਸੋਹਣੀ ਕਲਗੀ ਤੇ ਜਗਾ ਕੀਮਤੀ ਜਵਾਹਰਾਤ ਮੋਤੀ ਚਮਕ ਰਹੇ ਨੇ, ਹੀਰੇ ਚਮਕ ਰਹੇ ਨੇ।
ਮੁਕਤਾ ਗੁਛ ਤਿਨੋ ਪਰ ਕਰੇ,
ਇੱਕ ਪਾਸੇ ਕਲਗੀ ਦੇ ਨਾਲ ਮੋਤੀ ਜਿਹੜੇ ਸੁੱਚੇ ਮੋਤੀ ਹੁੰਦੇ ਹੈ ਉਹਨਾਂ ਦੇ ਗੁੱਛਿਆਂ ਦੀ ਇੱਕ ਕਹਿੰਦੇ ਗੁੱਛਾ ਜਿਹੜਾ ਉਹ ਲਟਕਦਾ ਬੜਾ ਸੁੰਦਰ ਹੈ।
ਕੰਚਨ ਕੰਕਨ ਹੀਰਨ ਖਚੇ,
ਗੁਰਦੇਵ ਨੇ ਆਪਣੇ ਹੱਥਾਂ ਚ ਸੋਨੇ ਦੇ ਕੜੇ ਪਾਇਆ, ਬਾਦਸ਼ਾਹੀ ਠਾਠ ਹੈ 6ਵੇਂ ਗੁਰਦੇਵ ਦਾ। ਉਹਨਾਂ ਸੋਨੇ ਦੇ ਕੜਿਆਂ ਵਿਚ ਕੀਮਤੀ ਨਾਗ, ਕੀਮਤੀ ਕੋਰਦਾਰ ਕੱਟ ਕੱਟ ਕੇ ਹੀਰੇ ਜੜੇ ਹੋਏ ਨੇ।
ਕੁੰਡਲ ਦਮਕ ਜੇਬ ਜੁਤ ਰਚੇ,
ਬੜੀ ਸੋਹਣੀ ਆਭਾ ਮਹਾਰਾਜ ਜੀ ਦੇ ਕੰਠ ਚ ਪਾਈ ਸੋਹਣੀ ਮੋਤੀਆਂ ਦੀ ਮਾਲਾ, ਉਹ ਕੁੰਡਲਾਂ ਸਹਿਤ ਚਮਕ ਰਹੀ ਹੈ।
ਮੁਕਤਾ ਮਾਲ ਉਜਾਲ ਬਿਸਾਲਾ,
ਸ਼ੁੱਧ ਜਿਹੜੇ ਬੜੀ ਉੱਚੀ ਪ੍ਰਜਾਤੀ ਦੇ ਮੋਤੀ ਹੁੰਦੇ ਨਾ ਸੁੱਚੇ ਬਹੁਤ ਕੀਮਤੀ, ਉਹਨਾਂ ਦੀ ਮਾਲਾ ਮਹਾਰਾਜ ਜੀ ਦੇ ਕੰਠ ਵਿੱਚ ਸੋਭਨੀਕ ਹੋ ਰਹੀ ਹੈ।
ਇੱਕ ਸਮਾਨ ਗਨ ਗਿਰਦ ਸੁਟਾਲਾ,
ਕਹਿੰਦੇ ਇੱਕ ਸਮਾਨ ਗਿਰਦ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਢਾਲ ਹੈ ਸਰੀਰ ਦੀ।
ਰਚੇ ਕੋਰ ਹੀਰੇ ਬਰ ਚੀਰੇ,
ਕਹਿੰਦੇ ਜਿਹੜੇ ਹੀਰੇ ਨੇ ਨਾ ਉਹਨਾਂ ਨੂੰ ਘੜ ਘੜ ਕੇ ਨਾ ਇੱਕ ਬਰਾਬਰ ਘੜਿਆ ਹੋਇਆ, ਮਜਾਲ ਹੈ ਵੀ ਕੋਈ ਛੋਟਾ ਕੋਈ ਵੱਡਾ ਹੋਵੇ, ਜਿਹੜੇ ਜੜੇ ਹੋਏ ਨੇ ਹੀਰੇ ਮਹਾਰਾਜ ਜੀ ਦੇ ਆਭੂਸ਼ਣਾਂ ਚ ਉਹ ਇੱਕ ਸਮਾਨ ਘਾੜਤ ਨਾਲ ਘੜੇ ਹੋਏ ਨੇ। ਹੀਰੇ ਨੂੰ ਘੜ ਕੇ ਤਿਆਰ ਕਰਨਾ ਬਹੁਤ ਵੱਡੀ ਮਿਹਨਤ ਲੱਗਦੀ ਹੈ, ਜਿੰਨਾ ਜ਼ਿਆਦਾ ਘੜ ਕੇ ਤਰਾਸ਼ ਕੇ ਹੀਰਾ ਬਣਾਇਆ ਜਾਂਦਾ ਹੈ ਉਹਦੀ ਕੀਮਤ ਓਨੀ ਜ਼ਿਆਦਾ ਵੱਧ ਹੋ ਜਾਂਦੀ ਹੈ।
ਜਿਨਕੀ ਦਮਕ ਹੋਤ ਵਿਸ ਤੀਰੇ,
ਉਹਨਾਂ ਹੀਰਿਆਂ ਦੀ ਦਮਕ ਦਾ ਪ੍ਰਕਾਸ਼ ਹੁੰਦਾ, ਦੂਰ ਤਾਂ ਹੀ ਲੋ ਨਜ਼ਰ ਆਉਂਦੀ ਆ ਉਹਨਾਂ ਦੀ।
ਨਵਰਤਨੇ ਸੁੰਦਰ ਬਨਵਾਏ,
ਸੋਹਣੇ ਨੌ ਰਤਨੇ ਬਣਾਏ ਨੇ, ਉਹ ਨੌ ਰਤਨੇ ਗੁਰਦੇਵ ਜਿਨ੍ਹਾਂ ਨੂੰ ਬਹੂਟੇ ਅੰਗਦ ਤੇ ਬੂਟੇ ਕਹਿੰਦੇ, ਡੋਲਿਆਂ ਨਾਲ ਬਾਦਸ਼ਾਹ ਲੋਕ ਬੰਨਿਆ ਕਰਦੇ ਸਨ। ਛੇਵੇਂ ਪਾਤਸ਼ਾਹ ਨੇ ਬਾਦਸ਼ਾਹੀ ਠਾਠ ਧਾਰਿਆ ਤੇ ਡੋਲਿਆਂ ਦੇ ਨਾਲ ਮਹਾਰਾਜ ਜੀ ਦੀਆਂ ਬਾਹਾਂ ਦੇ ਉਹ ਨੌ ਰਤਨਾਂ ਦੇ ਜਿਹੜੇ ਅੰਗਦ ਨੇ ਬੂਟੇ ਨੇ ਉਹ ਬੱਧੇ ਹੋਏ ਨੇ।
ਨਵਰ ਵਰਣ ਜਿਨੋ ਅਧਿਕਾਏ,
ਉਹਨਾਂ ਨੌ ਰੰਗ ਦੇ ਰਤਨਾਂ ਦੇ ਵਿੱਚ ਨੌ ਹੀ ਤਰ੍ਹਾਂ ਦੇ ਰੰਗ ਨੇ ਵੱਖੋ ਵੱਖਰੇ।
ਤਥਾ ਸ਼ਸਤਰ ਸੁਥਰੇ ਸਮੁਦਾਏ,
ਉਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਸ਼ਸਤਰ ਵੱਡੇ ਸੁਥਰੇ, ਸੁਥਰੇ ਦਾ ਮਤਲਬ ਐਨ ਸਾਫ਼ ਸੁਥਰੇ ਸ਼ਸਤਰ, ਤਲਵਾਰ ਦੀ ਧਾਰ ਐਨ ਨਿਰਮਲ ਵੀ ਉੱਤੇ ਕੀੜੀ ਵੀ ਚੱਲੇ ਦੋ ਹਿੱਸਿਆਂ ਚ ਵੰਡੀ ਜਾਏ, ਏਦਾਂ ਦੀਆਂ ਨਿਰਮਲ ਧਰਾਵਾਂ ਵਾਲੀਆਂ ਖਗਾਂ ਤਲਵਾਰਾਂ ਤਿਆਰ ਹੋਈਆਂ।
ਊਕਨ ਸਾਜ ਨਵੀਨ ਬਣਾਏ,
ਬੜੇ ਸੋਹਣੇ ਆਭੂਸ਼ਣ ਨਵੇਂ ਸਾਜ ਕੇ ਬਣਵਾਏ ਹਨ।
ਹੁਕਮ ਸਬਨ ਪਰ ਗੁਰ ਕਰ ਦੀਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਤਿਆਰੀ ਹੋ ਗਈ ਤੇ ਹੁਕਮ ਕੀਤਾ,
ਸਾਜ ਤੁਰੰਗਨ ਬਣੇ ਨਵੀਨਾ,
ਮਹਾਰਾਜ ਜੀ ਨੇ ਹੁਕਮ ਕੀਤਾ ਸੋਹਣਾ ਸਾਜ ਬਣਾਓ ਘੋੜਿਆਂ ਵਾਸਤੇ, ਜਿਹੜਾ ਸਾਡੇ ਚੜਨ ਲਈ ਘੋੜਾ ਉਹਦਾ ਸੋਹਣੀ ਕਾਠੀ ਨਵੀਂ ਤਿਆਰ ਕੀਤੀ ਜਾਏ, ਉਹਦਾ ਸ਼ਿੰਗਾਰ ਨਵਾਂ ਬਣਾਇਆ ਜਾਵੇ, ਲਗਾਮ ਨਵੀਂ ਬਣਾਈ ਜਾਵੇ, ਤਾਰੂ ਲਗਾ ਤੇ ਜਿਹੜੀਆਂ ਰਕਾਬਾਂ ਆਦਿਕ ਸਭ ਨਵੀਆਂ ਬਣਾਈਆਂ ਜਾਣ।
ਕੰਚਨ ਰਜਤ ਵਿਭੂਖਣ ਬਣੇ,
ਹੋਰ ਘੋੜਿਆਂ ਵਾਸਤੇ ਵੀ ਸੋਨੇ ਦੇ ਤੇ ਚਾਂਦੀ ਦੇ ਜਿਹੜੇ ਗਹਿਣੇ ਨੇ ਉਹ ਬਣਾਏ ਜਾਣ।
ਰੇਸ਼ਮ ਡੋਰ ਜ਼ਰੀ ਗਨ ਸਨੇ,
ਹੋਰ ਉਹਨਾਂ ਘੋੜਿਆਂ ਨੂੰ ਜਿਹੜੀਆਂ ਡੋਰਾਂ ਪਾਉਣੀਆਂ ਵੀ ਰੇਸ਼ਮ ਦੇ ਧਾਗੇ ਦੀਆਂ ਬਣੀਆਂ ਹੋਈਆਂ, ਰੇਸ਼ਮ ਦੇ ਧਾਗੇ ਦੀਆਂ, ਔਰ ਸੋਹਣੇ ਜ਼ਰੀਦਾਰ ਵਸਤਰ ਉਹਨਾਂ ਤੇ ਪਾਉਣ ਲਈ ਤਿਆਰ ਕੀਤੇ ਜਾਣ।
ਸੁਣ ਸੁਣ ਹੁਕਮ ਚੌਂਪ ਕਰ ਸਾਰੇ,
ਸਤਿਗੁਰੂ ਜੀ ਦਾ ਹੁਕਮ ਸੁਣ ਸੁਣ ਕੇ ਜਿੰਨੇ ਮਸੰਦ ਨੇ ਚਾਅ ਨਾਲ ਇਹ ਸਾਰੀਆਂ ਸਵਾਵਾਂ ਕਰਦੇ ਨੇ।
ਲਗੇ ਕਰਾਮਨ ਕਾਰਜ ਤਿਆਰੇ,
ਘੋੜਿਆਂ ਵਾਸਤੇ ਉਸੇ ਤਰ੍ਹਾਂ ਕਾਠੀਆਂ ਤਾਰੂ ਲਗਾਮਾਂ ਜ਼ਰੀਦਾਰ ਵਸਤਰ ਸੋਨੇ ਚਾਂਦੀ ਦੇ ਆਭੂਸ਼ਣ ਉਹ ਤਿਆਰ ਕਰਵਾਉਣ ਲੱਗੇ।
ਸ੍ਰੀ ਗੁਰਬਿਰਧ ਕੇ ਸੰਮਤ ਹੋਏ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਹਾਰਾਜ ਜੀ ਚੱਲੇ ਹਨ ਘਰੋਂ।
ਸੁੰਦਰ ਸਮਾਂ ਸੁਧਾਵਨ ਕਾਜ,
ਗਰੀਬਨ ਬਾਜ ਜੀ ਨੇ ਸਮਾਂ ਮੁਕਰਰ ਕਰਨਾ ਵੀ ਸੰਗਤ ਨੂੰ ਜਿਸ ਦਿਨ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾਈ ਕਰਨੀ ਹੈ ਉਹਦੇ ਲਈ ਸਮਾਂ ਦੱਸਣਾ, ਉਹ ਸਮੇਂ ਦੀ ਵਿਚਾਰ ਕਰਦੇ ਵੀ ਕਿਹੜੀ ਤਰੀਕ ਰੱਖੀ ਜਾਵੇ।
ਦੱਸ ਕੀ ਜੇ ਅਭਿਵੇਖਣ ਰਾਜ,
ਕਹਿੰਦੇ ਉਹ ਤਰੀਕ ਮਿਥ ਲਈ ਜਾਵੇ ਤਾਂ ਜੋ ਦੂਰੋਂ ਦਰੇਡਿਓ ਸੰਗਤਾਂ ਨੇ ਜਦੋਂ ਤੱਕ ਉਹ ਵੀ ਆ ਜਾਣ ਜਿਹੜੇ ਹੁਕਮਨਾਮੇ ਭੇਜੇ, ਕੁਝ ਆ ਗਏ ਨੇ ਕੁਝ ਆ ਰਹੇ ਸੀ, ਇੱਕ ਤਰੀਕ ਮਿਥ ਲਈ ਜਾਵੇ ਤਾਂ ਜੋ ਨੇੜੇ ਤੇੜੇ ਦੀਆਂ ਜਿੰਨੀਆਂ ਸੰਗਤਾਂ ਨੇ ਉਹ ਵੀ ਸ੍ਰੀ ਅਕਾਲ ਬੂੰਗੇ ਤੇ ਇਕੱਤਰ ਹੋ ਜਾਣ।
ਸੁਣ ਤੋ ਹੁਕਮ ਤਿੰਨ ਸੋਦ ਸੁਣਾਇਓ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਵਿਚਾਰ ਹੋਈ, ਬਾਬਾ ਬੁੱਢਾ ਸਾਹਿਬ ਜੀ ਆਦਿਕ ਸਿੱਖਾਂ ਨੇ ਤਰੀਕ ਦੱਸੀ।
ਸ੍ਰੀ ਸਤਿਗੁਰ ਆਛੋ ਦਿਨ ਪਾਇਓ,
ਕਹਿਣ ਲੱਗੇ ਮਹਾਰਾਜ ਸੱਚੀ ਪਾਤਸ਼ਾਹ ਜੀ ਇੱਕ ਤਿੱਥ ਜਿਹੜੀ ਸਾਰਿਆਂ ਨੂੰ ਫਿੱਟ ਬੈਠਦੀ ਆ ਬੜੀ ਭਲੀ ਹੈ,
ਜਿਸ ਤੇ ਦਿਨ ਪ੍ਰਤ ਵਧੇ ਪ੍ਰਤਾਪਾ,
ਮਹਾਰਾਜ ਉਸ ਦਿਨ ਆਪ ਜੀ ਅਕਾਲ ਤਖ਼ਤ ਸਾਹਿਬ ਤੇ ਸਜੋ, ਆਪ ਜੀ ਦਾ ਪ੍ਰਤਾਪ ਜਦੋਂ ਸਜੋਗੇ ਤਖ਼ਤ ਸਾਹਿਬ ਤੇ ਉਦੋਂ ਹੀ ਦਿਨ ਪ੍ਰਤੀ ਦਿਨ ਵਧੇਗਾ।
ਮਹਾਬਲੀ ਸ਼ਤਰੂ ਗਨ ਖਾਪਾ,
ਮਹਾਬਲੀ ਦੁਸ਼ਮਣਾਂ ਦਾ ਜਿਹੜਾ ਤੇਜ ਹੈ ਉਹ ਖਪੇਗਾ ਨਸ਼ਟ ਹੋਵੇਗਾ।
ਦਸਵੀਂ ਸੁਦੀ ਅਸਾਢ ਮਜਾਰੀ,
ਕਿਹੜੀ ਤਰੀਕ ਰੱਖੀ ਆ ਜਿਹੜੀ ਪਿੱਛੇ ਆਪਾਂ ਮਨਾ ਕੇ ਹਟੇ ਆ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਬੀਰੀ ਪੀਰੀ ਦਿਵਸ, ਦਸਵੀਂ ਸੁਧੀ ਅਸਾੜ, ਹਾੜ ਦੇ ਮਹੀਨੇ ਦੀ ਦਸਵੀਂ ਸੁਧੀ ਦੀ ਤਿਥ,
ਆਦਿਤਵਾਰ ਤੇਜ ਬਲ ਪਾਰੀ,
ਐਤਵਾਰ ਦਾ ਦਿਨ ਮਹਾਰਾਜ ਜੀ ਰੱਖਿਆ ਜਾਵੇ ਸੰਗਤ ਨੂੰ ਇਕੱਤਰ ਕਰਨ ਲਈ।
ਉਦਿਆ ਚਲ ਤੋ ਤਖ਼ਤ ਬਿਸਾਲਾ,
ਮਹਾਰਾਜ ਸੂਰਜ ਦੇ ਸਮਾਨ ਆਪ ਜੀ ਦਾ ਤਖ਼ਤ ਉਦੇ ਹੋਵੇਗਾ।
ਉਦੋ ਆਪ ਜਿਮ ਦਿਨ ਕਰ ਬਾਲਾ,
ਸਵੇਰ ਦਾ ਸੂਰਜ ਚੜਦਾ ਨਾ ਨਵਾਂ ਨਵਾਂ ਤੇ ਜਿਵੇਂ ਜਿਵੇਂ ਉਹ ਦੁਪਹਿਰ ਤੱਕ ਆਉਂਦਾ ਪੂਰਾ ਤੇਜ ਹੋ ਜਾਂਦਾ, ਏਦਾਂ ਆਪ ਜੀ ਦਿਨ ਦੇ ਸਵੇਰ ਦੇ ਸੂਰਜ ਵਾਂਗੂ ਉਦੇ ਹੋਵੋ।
ਤੁਰਕ ਤਾਪ ਤਮ ਤੋਮ ਤੁਰੰਤਾ,
ਤੁਰਕਾਂ ਦਾ ਜਿਹੜਾ ਤੇਜ ਤਪ ਹੈ ਉਹ ਹਨੇਰੇ ਵਾਂਗੂ ਛੇਤੀ ਖਤਮ ਹੋ ਜਾਏਗਾ।
उडगन करन कुकर्मनवंता।
तारियां वांगू कुकर्म करन वाले लोग ने छुप जाणगे तुहाडे प्रताप सामने।
करो अदृष्ट इनो तत्काला।
खोटे कर्म करन वालियां नू आप जी अदृष्ट कर दियो तत्काल, यानी कि इन्हां नू खत्म कर दियो।
निंदक पेचक दुखद कराला।
जिहड़े गुरु घर दे निंदक रूपी उल्लू ने ओ दुखी होणगे आपदा सूरज जैसा प्रताप वेख के।
जै कै संत दास अरबिंदा।
वेख के कमल दा फुल खिड़दा, कहिंदे जिन्ने संत भगत ने ओ तुहाडा तेज वेख के कमल दे फुल्लां वांगू खिड़नगे।
करो प्रफुल्लित हरखत ब्रिंदा।
आप जी अपने सिखां नू प्रफुल्लित करो, खेड़े विच लियाओ।
चंद चंद की लैता करो।
जिहड़ा पापी चंदू है ओ चंद्रमा समान है, ओहदा जिहड़ा प्रकाश है ओहनू खत्म कर दियो। जदों सूरज चढ़दा है ते चंद्रमा दी लोभ मुक जांदी है छेवें पातशाह।
आनंद गुरु सिख चकवन तारे।
और तुहाडे जिहड़े सिख ने ओ चकव्यां दे समान आनंदित होवन।
कैरव कानन दोखी जेते।
जिहड़े गुरु घर दे दोखी ने ओ कमुद दे फुल्लां वांगू मुरझा जाणगे।
पिक मुरझाए गिरेंगे तेते।
डिग डिग जाणगे, ठठ ठठ जाणगे गुरु घर दे दोखी।
कई जुगत दिज कर चतुराई।
जदों ये वचन छेवें पातशाह नू कहे तिथ रखी।
सुन कर भए प्रसन्न गुसाई।
जगत गुरु गुरु हरगोबिंद साहब बड़े प्रसन्न होए।
बख्शियो दर्ब कितक तिस बारा।
ओ जिहड़ा सेवादार सी महाराज जी नूं माया बख्शिश कीती है।
पुन मांगन ने हाथ पसारा।
इहनूं एक वेरी सतगुरु जी दे दिंदे आ ना दान, ओनूं मुड़ के मंगण लई हथ नहीं तड्डना पैंदा।
पिक पिक दास उदार सुभाउ।
अनेकां दासां नूं महाराज जी तार दे सतगुरां दा उदार सुभाउ वेखदे सेवादार दास।
हृदय प्रमोदित चोगन चाउ।
उहनां अंदर चार गुणा चा वध जांदा, प्रसन्न हो जांदे ने।
इस दिन की प्रतीक न तारे।
असू सुधी दसवीं दी तरीक, असाढ़ सुधी दसवीं दी तिथ जिहड़ी है ओह उड़ीकदे हन।
सर्ब वस्त करवाइस त्यारे।
उस दिन संगतां दा वड्डा जोड़ मेला होना, सारियां वस्तुआं तैयार हो गईयां।
केतक वस्त बनाए दिखावे।
और बहुतियां सोहणियां वस्तुआं घोड़ियां लई बना बना के सेवादार विखाउंदे।
सिरजे सुंदर पिखे रखावे।
महाराज जी बड़े प्रसन्न हुंदे वेख के।
मिल आपस में सुजासे उचारे।
संगत मिल के आपस विच गुरदेव दा जस करदी है।
धर शरदा गुर दर्स निहारे।
श्रद्धा रख के गुरु हरगोबिंद साहब दे संगत दर्शन करदी है।
सुंदर डील सुशील उचारत।
सोहनी डील सुशील सुभा महाराज जी दा इदा उचारदी है संगत।
आयुध पैर महादुति तारत।
जदों शस्त्र धारदे ने बड़ा ही प्रताप सतगुरां दा वधेगा।
मन सिखन के प्रेम उपावे।
सिखां दे हिरदयां च सतगुरु प्रेम पैदा करदे ने।
बिकसत मंद मंद दरसावे।
जदों वेखदे आ ते वेखदिआं महाराज जी मुस्कुराउंदे आ संगत वल।
सब चाहत दिन होए सुनीका।
सब चाहुंदे वी ओह दिन आवे असाढ़ सुधी दसवीं दा।
बैठ गुरु निक सावे टीका।
दिन अकाल तख्त साहब ते बैठ के गुरुदेव दे मस्तक ते तिलक प्रगट होवेगा।
शस्त्र सजाए बिराजे खरे।
वीरी पीरी दियां तलवारां धारण करके महाराज जी तख्त ते बिराजणगे।
दुष्ट जे दोखी गण को हरे।
दुष्टां ते दोखियां दे गणां नूं हरनगे।
दोहरा सिकन बिके आनंदता जिमरावते अरबिंद।
कहिंदे सिखां विखे आनंद ही आनंद प्रगट हो रहा, जिवें सूरज चढ़दिआं कमल दा फुल आनंदित हो जांदा खिड़ जांदा है।
क्या करें किम होए हैं चिंत मसंद बिलंद।
पर मसंदा नूं फिकर है खबरे हुण की करनगे ते की होवेगा, ओह फिकरमंद है। सिखां दे हिरदे आनंदित ने। धन गुरु हरगोबिंद साहब मीरी पीरी दियां तेगां धारण करके तख्त ते विराजमान हो रहे ने। ओ कथा आप जी अगलिया प्रसंगां च सरवण करोगे।